गुरु रूप प्यारी सात संगत जी, वाहेगुरु जी का खालसा, वाहेगुरु जी की फतेह। भाई साहब भाई वीर सिंह जी की कमोलक रचना है श्री गुरु अमरदास जी महाराज के जीवन प्रसंग, और उस दा अगला हिस्सा सरवण करन की कोशिश करिए जी। 28वां है तीसरा वार। ए वार भी खाली जान ते विंगे तरीके नाल गुरु जी नूं औखां विच पाउण दी ते कानूनी मुश्किलां विच फसावण दी व्यों समझी गई कि ठीक नहीं सी, होर कोई दाव ढुकदा भी नहीं सी। इसलिए दीनी तवसब ने सच दी ओर तक आई कि सिद्धा ते साफ इल्जाम दियो, जिसनू कोई ना कह सके कि है नहीं। चुनांचे दरखास्त बनाई गई कि शाह अकबर सब दीना दा रखवाला है, हिंदू धर्म दा राखा भी ओही है। इत्थे गोइंदवाल विच एक धर्म खड़ा होया है जो वर्ण आश्रम दा विरोधी है। शाह नू पता है कि हिंदू धर्म दी कंगरोड़ दी हड्डी वर्ण आश्रम है। इत्थों अमरदास नामे एक हिंदू है जो हिंदू मत विच विद्यता यानी उश्कलां खड़िया करके धर्म दी हानि कर रहा है। हर जाति हर वर्ण दे आदमियां दी एक पंक्ति कर दिती सू, सारे एक दूए दी देखा देखी एक लंगर विच खांदे पींदे हन। इसनू ऐसा करनो रोकिया जावे। दूसरे, हिंदू धर्म दी त्रैकाल संध्या है जो इन्हां ने छड़ दिती है। ये सारे ना सूरज उदय वेले, ना मध्यान वेले, ना सायंकाल समय गायत्री मंत्र उचारदे हन। हिंदू धर्म दा ये अंग टुट गया तां धर्म नहीं रह सकदा, आप धर्म दी रक्षा करो। तीसरे, इन्हां ने देवबाणी वालों रुख मोड़ लिया है। ये जटकी बोली विच मन घड़त गीत गाउंदे हन जो वेहत नहीं है। इन्हां नूं संस्कृत पाठ मंत्र विच लाया जावे। चौथे, ये शराद किरिया दी रस्मां दी परवाह घट करदे हन, तीर्थ यात्रा भी नहीं करदे हन, मूर्ति पूजा दा खुल्लम खुल्ला खंडन करदे हन, अपने गुरु नूं बस सब कुछ समझदे हन। इन्हां नूं मूर्ति पूजा दी निंदिया तीर्थ यात्रा दे विरोध करन तो रोकिया जावे ते किरिया तर्पण शराद करन ते मजबूर कीता जावे। पंजवे, इन्हां लोकां ने एक नवां मंत्र वाहिगुरु थाप लिया है, इस तों वरजिया जावे। जे हुणे ठल्ला ना पाया गया तां हिंदू धर्म दी बड़ी हानि होवेगी। हुण आप ही हिंदू धर्म दे धर्म तुरंदर हो, इस दी रक्षा करो। अकबर उन्नी दिनी लाहौर आया होया सी। लिखिया मिलदा है कि पातशाह ने अर्जी सुन के सुनेहा कलिया कि गुरु जी कृपा करके लाहौर दर्शन देण या कोई प्रतिनिध कलण। श्री गुरु जी ने सदे पर जेठा जी नू लाहौर का लिया। जेठा जी आग्या मन के टुरता पए, पर बिनय कीती कि मैं विद्वान नहीं, उथे वाह चातुरा नाल पैणे हन, मैं कीकू सेवा ठीक तरह कर सकांगा। गुरु जी ने फुरमाया, तेरे पास सच है, तेरे पास सच दी विद्या है, तेरे सिर ते हाथ गुरु नानक दा है, तेरे अंदर वाहिगुरु है, पैज वाहिगुरु रखेगा। कूड़ निखुट्टे नानका ओड़क सच रही। जद श्री रामदास जी लाहौर गए ते दरबार विच पहुंचे तद पातशाह इउं ना मिलिया जिवें मुकदमे वालियां नूं मिलीदा है, पर साई वाले समझ के अदब सत्कार नाल मिलिया। गुरु साहब दी खेम कुशल पुछी, फिर आखण लगा, तुसां उत्ते फरियाद होई है कि तुसां ने उंग छड़ दिता है, गायत्री मंत्र त्याग देता है। श्री रामदास जी ने एक अचरज संगीतक सुर विच गायत्री उचारण कीती ते उस दे अर्थ कीते। इस दा प्रभाव बहुत छा गया। तद आपने कहा कि हुण गुरु नानक दा मूल मंत्र सुनिए। फिर आपने एक ओंकार तो मूल मंत्र उचार के एक परम संगीतक लहर विच सुनाया। अकबर दी भी चित बिरती एकागर हो गई। तद आपने कहा, पातशाह ओंग दा अर्थ ए लोग त्रै देवते करन लग पए हन। गुरु नानक दा मत है एक अल्लाह वाहिदा हू ला शरीक दी पूजा। ਇਸ ਕਰਕੇ ਆਪ ਨੇ ਓਅੰਗ ਨੂੰ ਇੱਕ ਓਅੰਕਾਰ ਬਣਾਇਆ ਹੈ ਕਿ ਅੱਲਾ ਇੱਕ ਹੈ, ਉਹ ਐਸਾ ਇੱਕ ਹੈ ਜਿਸ ਦਾ ਦੁਤੀਆ ਨਹੀਂ ਹੈ। ਇਸ ਕਰਕੇ ਗੁਰੂ ਜੀ ਨੇ ਇਸ ਇੱਕ ਓਅੰਕਾਰ ਨੂੰ ਬਾਣੀ ਵਿੱਚ ਥਾਂ ਦਿੱਤੀ ਹੈ ਅਤੇ ਅਸੀਂ ਉਚਾਰਦੇ ਹਾਂ। ਫਿਰ ਸਤਨਾਮ ਤੋਂ ਲੈ ਕੇ ਬਾਕੀ ਮੂਲ ਮੰਤਰ ਦੇ ਅਰਥ ਕੀਤੇ ਅਤੇ ਦੱਸਿਆ ਕਿ ਆਪ ਹੀ ਗੌਰ ਫਰਮਾ ਲਓ ਕਿ ਖੁਦਾ ਦੀ ਇਸ ਬਿਆਨੀਅਤ ਵਿੱਚ ਹਿੰਦੂ ਮਤ ਜਾਂ ਕਿਸੇ ਹੋਰ ਮਤ ਨਾਲ ਕੀ ਕੋਈ ਮੁਖਾਲਫਤ ਹੈ। ਅਕਬਰ ਆਪ ਬੜਾ ਆਜ਼ਾਦ ਖਿਆਲਾਤ ਦਾ ਆਦਮੀ ਸੀ। ਉਹ ਸੁਣ ਕੇ ਪਰਮ ਪ੍ਰਸੰਨ ਹੋ ਗਿਆ ਕਿ ਗੁਰੂ ਜੀ ਬੜੇ ਯਥਾਰਥ ਵਕਤਾ ਹਨ, ਮੁਵਾਹਿਦ ਹਨ ਅਤੇ ਮੁਖਾਲਫਤ ਕਿਸੇ ਦੀ ਨਹੀਂ ਕਰ ਰਹੇ। ਫਿਰ ਆਪ ਨੇ ਕਿਹਾ ਕਿ ਸੰਸਕ੍ਰਿਤ ਵਿਦਿਆ ਅਸਾਂ ਤਿਆਗ ਨਹੀਂ ਕੀਤੀ। ਕਈ ਸਲੋਕ ਗੁਰੂ ਨਾਨਕ ਦੇਵ ਦੇ ਸੰਸਕ੍ਰਿਤ ਨਹੀਂ ਪਰ ਸਹਿਸਕ੍ਰਿਤੀ ਵਿੱਚ ਵੀ ਹਨ, ਪਰ ਆਮ ਲੋਕ ਸੰਸਕ੍ਰਿਤ ਨਹੀਂ ਜਾਣਦੇ। ਗੁਰੂ ਨਾਨਕ ਨੇ ਸਤ ਵਿਦਿਆ ਆਮ ਲੋਕਾਂ ਨੂੰ ਦਿੱਤੀ ਹੈ, ਇਸ ਕਰਕੇ ਉਹਨਾਂ ਨੇ ਆਪਣੇ ਉੱਚ ਖਿਆਲ ਅਤੇ ਅੱਲਾ ਤੋਂ ਸਿੱਧੇ ਨਸੀਬ ਹੋਏ ਗਿਆਨ ਸਾਰੇ ਆਮ ਬੋਲੀ ਵਿੱਚ ਉਚਾਰੇ ਹਨ ਕਿ ਸਰਬ ਸਾਧਾਰਨ ਦਾ ਉਧਾਰ ਹੋਵੇ ਅਤੇ ਆਮ ਖਲਕਤ ਫਾਇਦਾ ਉਠਾਵੇ। ਸੰਸਕ੍ਰਿਤ ਆਮ ਲੋਕ ਨਹੀਂ ਸਮਝਦੇ। ਗੁਰੂ ਜੀ ਆਮ ਖਲਕਤ ਨੂੰ ਰੱਬ ਦਾ ਗਿਆਨ ਅਤੇ ਅੱਲਾ ਦੀ ਮਾਰਫਤ ਦੇ ਰਹੇ ਹਨ। ਅਸੀਂ ਗੁਰੂ ਨਾਨਕ ਦੇਵ ਨੂੰ ਅੱਲਾ ਦਾ ਘਲਿਆ, ਸਤਿਗੁਰੂ ਅਤੇ ਪੈਗੰਬਰ ਮੰਨਦੇ ਹਾਂ। ਜੋ ਉਹਨਾਂ ਨੇ ਉਚਾਰਿਆ ਹੈ ਉਹਨਾਂ ਦੀ ਬਾਣੀ ਹੈ, ਜਿਸ ਵਿੱਚ ਅੱਲਾ ਤੋਂ ਸਿੱਧਾ ਆਇਆ ਗਿਆਨ ਹੈ, ਇਲਹਾਮ ਹੈ। ਉਸ ਦਾ ਸੰਗ੍ਰਹਿ ਗੁਰੂ ਅਮਰਦਾਸ ਜੀ ਨੇ ਕਰਵਾਇਆ ਹੈ, ਉਹ ਪੋਥੀ ਮੇਰੇ ਨਾਲ ਹੈ। ਜੇ ਆਪ ਚਾਹੋ ਤਾਂ ਮੈਂ ਸੁਣਾਵਾਂ, ਜੋ ਤਸੱਲੀ ਹੋ ਜਾਏ ਕਿ ਸੱਤੇ ਧਰਮ ਵਿਰੁੱਧ ਕੋਈ ਪ੍ਰਚਾਰ ਸਿੱਖਾਂ ਵਿੱਚ ਨਹੀਂ ਹੈ। ਗੁਰੂ ਨਾਨਕ ਦੀ ਸਿੱਖਿਆ ਹੈ ਕਿ ਕਿਸੇ ਧਰਮ ਨੂੰ, ਕਿਸੇ ਧਰਮ ਦੇ ਆਗੂ ਨੂੰ ਮਾੜਾ ਨਾ ਕਹੋ। ਸਭ ਥਾਂ ਤੋਂ ਸੱਚ ਲੱਭ ਲਓ, ਦੂਸਰੇ ਮਤਾਂ ਦਾ ਸਹਾਰਾ ਕਰੋ, ਮੈਤਰੀ ਵਰਤੋ, ਬਦੀ ਨੂੰ ਦੂਰ ਕਰੋ, ਪਰ ਕਿਸੇ ਨੂੰ ਵੱਧ ਕੇ ਮਾੜਾ ਨਾ ਕਹੋ। ਇਹ ਸੁਣ ਕੇ ਅਕਬਰ ਨੇ ਕੁਛ ਸ਼ਬਦ ਪੋਥੀ ਸਾਹਿਬ ਵਿੱਚੋਂ ਸੁਣੇ। ਜਿਉਂ ਜਿਉਂ ਸੁਣੇ ਹੈਰਾਨ ਹੋਵੇ ਅਤੇ ਸੋਚੇ ਇਹ ਤਾਂ ਬੜੀ ਉੱਚੀ ਤਾਲੀਮ ਹੈ। ਅਕਬਰ ਦੇ ਸਰਲ ਮਨ ਨੇ ਗਾਲਬਨ ਇਸ ਮੁਲਾਕਾਤ ਵਿੱਚੋਂ ਹੀ ਧਰਮ ਦੀ ਵਿਸ਼ਾਲਤਾ, ਸਹਾਰੇ ਅਤੇ ਹਰ ਮਤ ਵਿੱਚੋਂ ਸੱਚ ਅਤੇ ਚੰਗਿਆਈ ਗ੍ਰਹਿਣ ਕਰਨ ਦੇ ਵਿਸ਼ਾਲ ਭਾਵ ਗ੍ਰਹਿਣ ਕੀਤੇ ਸਨ। ਅਬੁਲ ਫਜ਼ਲ ਵੀ ਗਾਲਬਨ ਇਸ ਵੇਲੇ ਇਸ ਅਸੂਲ ਨਾਲ ਪ੍ਰਭਾਵਿਤ ਹੋਇਆ ਕਿ ਸੱਚ ਨੂੰ ਹਰ ਥਾਂ ਤੋਂ ਲੈ ਲੈਣਾ ਚਾਹੀਏ ਅਤੇ ਮਜ਼ਹਬਾਂ ਵਿੱਚ ਵਿਰੋਧ ਨਹੀਂ ਪਰ ਪਰਸਪਰ ਸਹਾਰਾ ਚਾਹੀਏ। ਫਿਰ ਅਕਬਰ ਨੇ ਮੁਸਕਰਾ ਕੇ ਕਿਹਾ ਕਿ ਤੁਸੀਂ ਵੇਦ ਵਿਰੁੱਧ ਕੀ ਕੁਛ ਕਰਦੇ ਹੋ? ਤਾਂ ਆਪ ਨੇ ਫੁਰਮਾਇਆ ਕਿ ਵੇਦ ਬੜੇ ਵਿਸਥਾਰ ਵਾਲੇ ਹਨ, ਸਾਰੇ ਬਾਬਤ ਵਿਚਾਰ ਇਸ ਵੇਲੇ ਕਠਿਨ ਹੈ, ਪਰ ਨੁਕਤੇ ਦੀ ਗੱਲ ਸੁਣ ਲਓ। ਵੇਦਾਂ ਵਿੱਚ ਸਭ ਤੋਂ ਉੱਤਮ ਵਸਤੂ ਨਾਮ ਹੈ, ਅੱਲਾ ਅਤੇ ਅੱਲਾ ਦਾ ਜ਼ਿਕਰੋ ਫਿਕਰ, ਉਸ ਦਾ ਪਾਕ ਨਾਮ, ਉਹ ਸਾਡੇ ਦੀਨ ਦਾ ਮਰਕਜ਼ੀ ਅੰਗ ਹੈ। ਅਸੀਂ ਨਾਮ ਦੇ ਉਪਾਸ਼ਕ ਹਾਂ। ਸਾਡੇ ਗੁਰੂ ਅਮਰਦਾਸ ਜੀ ਪਰਮੇਸ਼ਵਰ ਤੋਂ ਭੁੱਲੇ ਹੋਏ ਪੰਡਤਾਂ ਨੂੰ ਆਖਦੇ ਹਨ, ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲੇ। ਫਿਰ ਤੀਰਥ ਯਾਤਰਾ ਦੀ ਗੱਲ ਛਿੜੀ। ਆਪ ਨੇ ਕਿਹਾ, ਪਾਤਸ਼ਾਹ, ਹਿੰਦੂ ਮਤ ਵਿੱਚ ਤੀਰਥ ਮਹਾਂਪੁਰਖਾਂ ਦੇ ਤਪ ਕਰਕੇ ਪਵਿੱਤਰ ਹੋਏ ਹਨ। ਅਸੀਂ ਪਰਮੇਸ਼ਰ ਦੇ ਨਾਮ ਦਾ ਤਪ ਕਰਦੇ ਹਾਂ, ਜਿੱਥੇ ਨਾਮ ਹੋਏਗਾ ਉਹ ਥਾਂ ਪਵਿੱਤਰ ਹੋ ਜਾਏਗੀ। ਫਿਰ ਸੰਗਤ ਪੰਗਤ ਦੀ ਏਕਤਾ ਦੀ ਗੱਲ ਛਿੜੀ। ਆਪ ਨੇ ਕਿਹਾ, ਪਾਤਸ਼ਾਹ, ਗੁਰੂ ਨਾਨਕ ਦੇਵ ਜੀ ਜਾਤ ਨੂੰ ਜਨਮ ਤੋਂ ਨਹੀਂ ਮੰਨਦੇ, ਉਹ ਜਾਤ ਕਰਮ ਤੋਂ ਮੰਨਦੇ ਹਨ। ਫਿਰ ਉਹ ਸਭ ਜੀਵ ਕਰਤਾਰ ਦੇ ਉਪਜਾਏ ਮੰਨਦੇ ਹਨ, ਇਸ ਕਰਕੇ ਜਨਮ ਤੋਂ ਉੱਚਤਾ ਨਹੀਂ ਸਵੀਕਾਰ ਕਰਦੇ। ਕਰਮਾਂ ਨਾਲ ਕੋਈ ਆਪ ਨੂੰ ਨੀਚ ਬੇਸ਼ੱਕ ਬਣਾ ਲਵੇ, ਜਨਮ ਤੋਂ ਜਾਤ ਮੰਨਣ ਨਾਲ ਦਿਲ ਵਿੱਚ ਨਫ਼ਰਤ ਉਪਜਦੀ ਹੈ। ਗੁਰੂ ਜੀ ਦਿਲਾਂ ਵਿੱਚ ਅੱਲਾ ਨਾਲ ਪ੍ਰੇਮ ਅਤੇ ਅੱਲਾ ਦੀ ਰਚੀ ਦੁਨੀਆ ਨਾਲ ਮੁਹੱਬਤ ਸਿਖਾਲਦੇ ਹਨ। ਉਹਨਾਂ ਦਾ ਅਸੂਲ ਸਰਬੱਤ ਦਾ ਭਲਾ ਚਿਤਵਣਾ ਅਤੇ ਕਰਨਾ ਹੈ। ਇਸ ਅਸੂਲ ਕਰਕੇ ਅਸੀਂ ਮਜਬੂਰ ਹਾਂ ਕਿ ਅਸੀਂ ਜਾਤ ਪਾਤ ਦੀ ਨਫ਼ਰਤ ਨੂੰ ਥਾਂ ਨਾ ਦੇਈਏ। ਇਸ ਵਿੱਚ ਅਸੀਂ ਧਰਮ ਦੀ ਹਾਨੀ ਨਹੀਂ ਕਰਦੇ, ਅਸਲ ਮਾਨੁੱਖ ਧਰਮ ਪਾਲਦੇ ਹਾਂ। ਅਸੀਂ ਹਰੇਕ ਵਿੱਚ ਵਾਹਿਗੁਰੂ ਦੀ ਰੋਸ਼ਨੀ ਵੇਖਦੇ ਹਾਂ, ਨਫ਼ਰਤ ਕਿਸੇ ਨਾਲ ਨਹੀਂ ਕਰਦੇ। ਫਿਰ ਸੰਧਿਆ ਦੀ ਗੱਲ ਛਿੜੀ। ਸ਼੍ਰੀ ਰਾਮਦਾਸ ਜੀ ਬੋਲੇ, ਪਾਤਸ਼ਾਹ, ਹਿੰਦੂ ਤ੍ਰੈ ਕਾਲ ਸੰਧਿਆ ਮੰਨਦੇ ਹਨ, ਪਰ ਕਰਦਾ ਕੋਈ ਵਿਰਲਾ ਹੈ। ਆਪ ਪੰਜ ਨਮਾਜ਼ਾਂ ਮੰਨਦੇ ਹੋ, ਪਰ ਸਾਰੇ ਨਹੀਂ ਪੜ੍ਹਦੇ। ਸਾਡੇ ਵਿੱਚ ਮੂਲ ਸ਼ੈ ਹੈ ਹਰ ਵੇਲੇ ਸਾਈਂ ਦੀ ਹਜ਼ੂਰੀ ਵਿੱਚ ਰਹਿਣਾ, ਉਸ ਦਾ ਨਾਮ ਹਿਰਦੇ ਵਿੱਚ ਰੱਖਣਾ, ਜੋ ਹਜ਼ੂਰੀ ਦਾ ਭਾਵ ਕਾਇਮ ਰਹੇ। ਫਿਰ ਅਸੀਂ ਵੀ ਨਮਾਜ਼ ਜਾਂ ਗਾਇਤਰੀ ਵਾਂਗੂ ਬੰਦਗੀ ਕਰਦੇ ਹਾਂ। ਸਵੇਰੇ ਇੱਕ ਪੈਰ ਰਹੀ ਰਾਤ ਦੇ ਅਸੀਂ ਦੀਵਾਨ ਸਜਾ ਕੇ ਆਸਾ ਦੀ ਵਾਰ ਗਾਉਂਦੇ ਅਤੇ ਪੜ੍ਹਦੇ ਹਾਂ। ਇਹ ਕਹਿ ਕੇ ਆਪਨੇ ਆਸਾ ਦੀ ਵਾਰ ਵਿੱਚੋਂ ਕੁਛ ਨਮੂਨੇ ਸੁਣਾਏ। ਉਸ ਵੇਲੇ ਰਾਗੀ ਕੀਰਤਨ ਕਰਦੇ ਹਨ, ਅਰਥਾਤ ਹਮਦੋ ਸਨਾ ਅੱਲਾ ਦੀ ਗਾਉਂਦੇ ਹਨ, ਅਤੇ ਸੰਗਤ ਸਮਾਧੀ ਲਾ ਕੇ ਧਿਆਨ ਜੋੜਦੀ ਹੈ, ਅੱਲਾ ਵਿੱਚ ਲਿਵ ਲਾਉਂਦੀ ਹੈ। ਫਿਰ ਉੱਠ ਕੇ ਕੰਮਾਂ ਕਾਜਾਂ ਨੂੰ ਜਾਈਦਾ ਹੈ, ਅਤੇ ਜਾਣ ਤੋਂ ਪਹਿਲਾਂ ਹਰ ਸਿੱਖ ਗੁਰੂ ਨਾਨਕ ਦੀ ਰਚੀ ਜਪਜੀ ਸਾਹਿਬ ਪੜ੍ਹਦਾ ਹੈ, ਫਿਰ ਇੱਕ ਦੋ ਪੌੜੀਆਂ ਜਪਜੀ ਦੀਆਂ ਸੁਣਾਈਆਂ। ਇਸ ਤਰ੍ਹਾਂ ਸ਼ਾਮਾਂ ਵੇਲੇ ਅਸੀਂ ਰਹਿਰਾਸ ਅਤੇ ਰਾਤ ਨੂੰ ਕੀਰਤਨ ਸੁਹੇਲਾ ਪੜ੍ਹਦੇ ਹਾਂ। ਫਿਰ ਇਹਨਾਂ ਦੇ ਨਮੂਨੇ ਸੁਣਾਏ। ਹੁਣ ਪਾਤਸ਼ਾਹ ਸੋਚ ਲਵੋ, ਸਾਡੀਆਂ ਇਹਨਾਂ ਨਮਾਜ਼ਾਂ ਵਿੱਚ ਕਿਸੇ ਧਰਮ ਨਾਲ ਵਿਰੋਧ ਹੈ? ਇਹਨਾਂ ਮੇਰੇ ਪੰਡਿਤ ਅਤੇ ਖੇਤਰੀ ਬਜ਼ੁਰਗਾਂ ਨੂੰ ਪੁੱਛ ਲਿਆ ਜਾਵੇ ਕਿ ਇਸ ਗੱਲ ਵਿੱਚ ਕਿਸ ਧਰਮ ਨਾਲ ਸਾਡੀ ਬਾਣੀ ਵਿੱਚ ਵਿਰੋਧ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਬਾਣੀ ਸਾਡੀ ਆਪਣੀ ਬੋਲੀ ਵਿੱਚ ਹੈ। ਕਾਰਨ ਮੈਂ ਦੱਸ ਚੁੱਕਾ ਹਾਂ ਕਿ ਗੁਰੂ ਨਾਨਕ ਆਮਾਂ ਦਾ ਪੈਗੰਬਰ ਹੈ। ਉਹ ਆਪਣੇ ਪ੍ਰਾਪਤ ਕੀਤੇ ਰੱਬੀ ਗਿਆਨ ਨੂੰ ਆਮ ਲੋਕਾਂ ਦੇ ਹੱਥ ਦਿੰਦਾ ਹੈ ਅਤੇ ਹਰ ਇਨਸਾਨ ਦਾ ਪਾਰ ਉਤਾਰਾ ਕਰਨਾ ਚਾਹੁੰਦਾ ਹੈ। ਗੁਰੂ ਨਾਨਕ ਦੇਵ ਜੀ ਅੱਲਾ ਪਾਕ ਦੇ ਗਿਆਨ ਦਾ ਹੱਕਦਾਰ ਸਭ ਨੂੰ ਸਮਝਦੇ ਹਨ ਅਤੇ ਪ੍ਰਾਣੀ ਮਾਤਰ ਨੂੰ ਉਸਦਾ ਗਿਆਨ ਦਿੰਦੇ ਹਨ। ਗੁਰੂ ਨਾਨਕ ਨੇ ਇਸਤਰੀਆਂ ਨੂੰ ਵੀ ਅੱਲਾ ਪਾਕ ਦੀ ਬੰਦਗੀ ਅਤੇ ਉਸਦੀ ਮਾਰਫਤ ਯਾਨੀ ਗਿਆਨ ਦਾ ਹੱਕ ਦੇ ਦਿੱਤਾ ਹੈ। ਇਹਨਾਂ ਪੰਡਿਤਾਂ ਵੀਰਾਂ ਵਾਂਗੂ ਸਾਡੇ ਵਿੱਚ ਕੋਈ ਮਨਾਈ ਧਰਮ ਪ੍ਰਾਪਤੀ ਦੀ ਇਸਤਰੀ ਲਈ ਨਹੀਂ ਹੈ। ਮੂਰਤੀ ਪੂਜਾ ਅਸੀਂ ਨਹੀਂ ਕਰਦੇ, ਅਸੀਂ ਖੁਦਾ ਨੂੰ ਵਿਆਪਕ ਸਮਝਦੇ ਹਾਂ। ਉਹ ਹਰ ਸੀਨੇ ਵਿੱਚ ਹੈ, ਹਰ ਥਾਂ ਵਿੱਚ ਹੈ। ਬੁੱਤ ਪੱਥਰ ਹੈ, ਨਿਰਜਿੰਦ ਹੈ। ਇਹ ਬੁੱਤ ਪ੍ਰਸਤੀ ਅਸਲ ਵਿੱਚ ਬੋਧੀਆਂ ਦੀ ਸ਼ੈ ਹੈ। ਉਹ ਵਿਆਪਕ ਵਾਹਿਗੁਰੂ ਦੇ ਉਪਾਸ਼ਕ ਨਾ ਹੋਣ ਕਰਕੇ ਆਪਣੇ ਬਜ਼ੁਰਗ ਦੀ ਮੂਰਤੀ ਨਾਲ ਪ੍ਰੇਮ ਕਰਦੇ ਹਨ। ਜਿਨ੍ਹਾਂ ਦੇ ਈਮਾਨ ਵਿੱਚ ਸਦਾ ਥਿਰ ਕਾਇਮ ਬਿਲਜ਼ਾਤ ਅਵਿਨਾਸ਼ ਪਰਮੇਸ਼ਰ ਨਹੀਂ ਹੈ, ਉਹਨਾਂ ਨੂੰ ਆਪਣੇ ਗੁਜ਼ਰ ਚੁੱਕੇ ਬਜ਼ੁਰਗ ਦੀ ਮੂਰਤੀ ਅਤੇ ਉਸ ਦੀ ਪੂਜਾ ਦੀ ਲੋੜ ਹੋ ਸਕਦੀ ਹੈ। ਪਰ ਜਿਨ੍ਹਾਂ ਦੇ ਪਾਸ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਵਿਆਪਕ ਪਰਮੇਸ਼ਰ ਹੈ, ਜਿਨ੍ਹਾਂ ਦੀ ਉਪਾਸ਼ਨਾ ਉਸਦਾ ਨਾਮ ਹੈ, ਉਸਦੀ ਹਜ਼ੂਰੀ ਵਿੱਚ ਰਹਿਣਾ ਹੈ, ਉਹਨਾਂ ਨੂੰ ਮੂਰਤੀ ਪੂਜਾ ਦੀ ਕੀ ਲੋੜ ਹੈ? ਆਪ ਵਿਚਾਰ ਲਓ। ਫਿਰ ਪਾਤਸ਼ਾਹ, ਸਾਡੇ ਗੁਰੂ ਜੀ ਕੋਈ ਦਾਅਵਾ ਨਹੀਂ ਕਰਦੇ। ਉਹ ਹੈਨ ਤਾਂ ਪੈਗੰਬਰ, ਰੱਬ ਦੇ ਪਿਆਰੇ ਤੁਰੋਂ ਆਏ, ਪਰ ਉਹ ਆਪ ਨੂੰ ਕੁਛ ਨਹੀਂ ਜਣਾਉਂਦੇ ਅਤੇ ਜੀਵਾਂ ਨੂੰ ਸਾਈਂ ਨਾਲ ਜੁੜਨ ਦੀ ਜਾਚ ਦੱਸਦੇ ਹਨ। ਉਹ ਦੁਐਖ ਨਹੀਂ ਸਿਖਾਲਦੇ, ਜੈਸਾ ਕਿ ਮੈਂ ਹੁਣੇ ਦੱਸ ਆਇਆ ਹਾਂ। ਕਿਸੇ ਮਤ ਦੇ ਕਿਸੇ ਪੈਗੰਬਰ ਅਵਤਾਰ ਨੂੰ ਬੁਰਾ ਨਹੀਂ ਕਹਿੰਦੇ। ਹਰ ਸਿੱਖ ਨੂੰ ਹੁਕਮ ਹੈ ਕਿ ਕਿਸੇ ਦੀਨ ਦੇ ਹਾਦੀ ਨੂੰ ਮਾੜਾ ਨਾ ਕਹੋ, ਕਿਸੇ ਮਤ ਦੀ ਨਿੰਦਾ ਨਾ ਕਰੋ। ਆਪਣੇ ਰੱਬ ਨੂੰ ਪਿਆਰ ਕਰੋ, ਉਸਦਾ ਨਾਮ ਜਪੋ, ਸਦਾ ਜੁੜੇ ਰਹੋ ਨਾਮ ਨਾਲ ਅਤੇ ਨਾਮ ਦੁਆਰਾ ਰੱਬ ਨਾਲ। ਹਰ ਬੰਦੇ ਨੂੰ ਭਾਈ ਸਮਝੋ ਅਤੇ ਕਿਸੇ ਗੁਰੂ ਪੀਰ ਮੀਤ ਮਜ਼ਹਬ ਨਾਲ ਦੁਐਖ ਨਾ ਕਰੋ। ਹਰੇਕ ਮਤ ਵਿੱਚੋਂ ਜਿੱਥੇ ਸੱਚ ਹੋਵੇ ਗ੍ਰਹਿਣ ਕਰ ਲਓ, ਜਿੱਥੇ ਅਸੱਤ ਹੋਵੇ ਗ੍ਰਹਿਣ ਨਾ ਕਰੋ, ਪਰ ਦੁਐਖ ਨਾ ਪਾਓ। ਸਾਡਾ ਪੰਥ ਪ੍ਰੇਮ ਦਾ ਹੈ। ਅਸੀਂ ਜਗਤ ਦਾ ਭਲਾ ਕਰਨ ਵਾਸਤੇ ਇਕੱਠੇ ਹੁੰਦੇ ਹਾਂ, ਸੇਵਾ ਕਰਦੇ ਹਾਂ, ਸੁਮਤ ਦਿੰਦੇ ਹਾਂ, ਅੰਨ ਪਾਣੀ ਹਾਜ਼ਰ ਕਰਦੇ ਹਾਂ। ਸਿੱਖਾਂ ਨੂੰ ਹੀ ਨਹੀਂ, ਕੋਈ ਆਵੇ ਸਾਡਾ ਪ੍ਰਾਹੁਣਾ ਹੈ। ਵੈਰ ਵਿਰੋਧ ਸਾਡੇ ਵਿੱਚ ਜਾਇਜ਼ ਨਹੀਂ ਹੈ। ਬਨਾਵਟ, ਭੇਖ, ਦੰਭ ਇਸ ਦੇ ਅਸੀਂ ਕਾਇਲ ਨਹੀਂ। ਅਸਲੀਅਤ ਅਤੇ ਸੱਚ ਦੇ ਅਸੀਂ ਦਾਸ ਹਾਂ। ਹਾਂ, ਸਾਨੂੰ ਜਥੇਬੰਦ ਰਹਿਣ ਦਾ ਹੁਕਮ ਹੈ। ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਆਪਣਾ ਇਸ਼ਟ ਮੰਨਦੇ ਹਾਂ। ਇਹ ਸਾਡਾ ਤਵੱਸਬ ਨਹੀਂ, ਇਹ ਇਸ਼ਟਾਪਤੀ ਹੈ। ਆਪਣੇ ਗੁਰੂ ਨੂੰ ਸਭ ਤੋਂ ਉੱਚਾ ਜਾਣਦੇ ਹਾਂ ਅਤੇ ਆਪੋ ਵਿੱਚ ਇਉਂ ਜੁੜੇ ਰਹਿੰਦੇ ਹਾਂ ਜਿਵੇਂ ਸਰੀਰ ਅੰਗ ਆਪੋ ਵਿੱਚ ਜੁੜੇ ਰਹਿਣ ਤਾਂ ਸਰੀਰ ਕਾਇਮ ਰਹਿੰਦਾ ਹੈ। ਇਸ ਲਈ ਹੈ ਕਿ ਸਾਡਾ ਧਿਆਨ ਪਰਪੱਕ ਹੋ ਜਾਵੇ, ਧਿਆਨ ਇੱਕ ਨੁਕਤੇ 'ਤੇ ਜੁੜਿਆਂ ਪੱਕਦਾ ਹੈ। ਜਥੇਬੰਦ ਅਸੀਂ ਇਸ ਲਈ ਹਾਂ ਕਿ ਅਸਾਂ ਜਗਤ ਸੇਵਾ ਕਰਨੀ ਹੈ। ਇਸ ਪ੍ਰਕਾਰ ਦੇ ਬਚਨਾਂ ਪਰ ਪੰਡਿਤ ਆਦਿ ਜੋ ਇਕੱਠੇ ਹੋਏ ਹੋਏ ਸਨ ਆਪਣੇ ਦਾਅਵੇ ਨੂੰ ਸਾਬਤ ਨਾ ਕਰ ਸਕੇ। ਜਿਸ ਵੇਲੇ ਉਹ ਕੋਈ ਗੱਲ ਆਖਦੇ ਤਾਂ ਸ਼੍ਰੀ ਰਾਮਦਾਸ ਜੀ ਉੱਤਰ ਦਿੰਦੇ, ਜਿਵੇਂ ਉਹਨਾਂ ਨੇ ਕਿਹਾ ਜੀ ਇਹ ਕਰਮ ਕਰਨੋਂ ਵਰਜਦੇ ਹਨ ਅਤੇ ਨਿਰਾ ਨਾਮ ਦੱਸਦੇ ਹਨ, ਤਾਂ ਸ਼੍ਰੀ ਰਾਮਦਾਸ ਜੀ ਨੇ ਹਿੰਦੂ ਗ੍ਰੰਥਾਂ ਵਿੱਚੋਂ ਸੁਣਾ ਦਿੱਤਾ ਜਿੱਥੇ ਲਿਖਿਆ ਹੈ ਕਿ ਕਲਯੁੱਗ ਦਾ ਧਰਮ ਕੇਵਲ ਨਾਮ ਹੈ। ਕਰਮ ਵੱਲੋਂ ਆਪ ਨੇ ਕਿਹਾ ਕਿ ਸ਼ੁਭ ਕਰਮ ਕਰਨੇ ਦਾ ਉਪਦੇਸ਼ ਜਿਤਨਾ ਗੁਰੂ ਨਾਨਕ ਦੇਵ ਨੇ ਦਿੱਤਾ ਹੈ ਕਿਸੇ ਨੇ ਦੇਣਾ ਹੈ। ਨਮੂਨੇ ਆਸਾ ਦੀ ਵਾਰ ਵਿੱਚੋਂ ਸੁਣੋ, ਅਸੀਂ ਭਾਵਨਾ ਵਿਹੀਨ ਨਿਰੇ ਥਾਪੇ ਹੋਏ ਕਰਮ ਕਾਂਡ ਦੀ ਥਾਂ ਪਰਮੇਸ਼ੁਰ ਦਾ ਨਾਮ ਉਸ ਨਾਲ ਪ੍ਰੇਮ ਵਿਸ਼ੇਸ਼ ਸਮਝਦੇ ਹਾਂ। ਮਸਲਨ ਅਸੀਂ ਜਗ ਨਹੀਂ ਕਰਦੇ, ਪਰ ਅਸੀਂ ਘਿਓ ਆਦਿ ਸਮੱਗਰੀ ਗਰੀਬ ਅਤਿਥੀ ਲੋੜਵੰਦ ਵਿਧਵਾ ਯਤੀਮ ਪਰਮੇਸ਼ੁਰ ਦੇ ਪਿਆਰੇ ਦੇ ਅਭਿਆਗਤ ਦੀ ਜਠਰਾ ਅਗਨੀ ਵਿੱਚ ਆਹੂਤੀ ਕਰਨਾ ਯੱਗ ਸਮਝਦੇ ਹਾਂ। ਬ੍ਰਤ ਅਸੀਂ ਘੱਟ ਰੱਖਦੇ ਹਾਂ, ਪਰ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕਣਾ ਜਤੀ ਸਤੀ ਹੋਣਾ ਇਸ ਬ੍ਰਤ ਨੂੰ ਅਸੀਂ ਉੱਚਾ ਦਰਜਾ ਦਿੰਦੇ ਹਾਂ ਅਤੇ ਇਹ ਬ੍ਰਤ ਧਾਰਨ ਕਰਦੇ ਹਾਂ। ਸੋ ਇਸ ਪ੍ਰਕਾਰ ਪਾਤਸ਼ਾਹ ਦਾ ਘਰ ਪੂਰਾ ਹੋ ਗਿਆ ਅਤੇ ਸ਼ਿਕਾਇਤਾਂ ਵਾਲੇ ਨਿਰੁੱਤਰ ਹੋ ਗਏ। 29ਵਾਂ ਹੈ ਤੀਰਥ ਯਾਤਰਾ। ਇੱਕ ਦਿਨ ਸ਼੍ਰੀ ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਹੁਣ ਸਫ਼ਰ ਕਰਨਾ ਹੈ ਅਤੇ ਹਰਿਦੁਆਰ ਕੁਰਖੇਤਰ ਆਦਿ ਤੀਰਥਾਂ 'ਤੇ ਜਾਣਾ ਹੈ। ਇੰਨੀ ਥਾਂ ਵੀ ਲੋਕ ਬਹੁਤ ਜੁੜਦੇ ਹਨ, ਉੱਥੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੁਹੇਲਾ ਸੁਣਾਉਣਾ ਹੈ। ਗੁਰੂ ਕੀ ਆਗਿਆ ਹੋਣ 'ਤੇ ਤਿਆਰੀ ਹੋ ਗਈ। ਗੁਰੂ ਜੀ ਦੇ ਨਾਲ ਕੁਛ ਚੋਣਵੇਂ ਸਿੱਖ ਅਤੇ ਸੇਵਕ ਤਿਆਰ ਹੋਏ। ਬਿਆਸਾ ਪਾਰ ਉਹ ਦੁਆਬੇ ਵਿੱਚ ਜਾ ਪਹੁੰਚੇ ਅਤੇ ਦੀਵਾਨ ਸਜ ਗਏ। ਐਂ ਹੋ ਗਿਆ ਕਿ ਜਿੱਥੇ ਡੇਰਾ ਕਰਨਾ, ਅੰਮ੍ਰਿਤ ਵੇਲੇ ਦੀਵਾਨ ਸਜਣੇ, ਕੀਰਤਨ ਆਸਾ ਦੀ ਵਾਰ ਦਾ ਹੋਣਾ, ਸੂਰਜ ਚੜ੍ਹਨ ਦੇ ਨਾਲ ਕੂਚ ਹੋ ਜਾਣੀ, ਦੁਪਹਿਰ ਤੋਂ ਪਹਿਲੇ ਫਿਰ ਡੇਰਾ ਹੋ ਜਾਣਾ, ਕਦੇ ਲੋਡੇ ਪੈਰ ਵੀ ਕੂਚ ਹੋ ਕੇ ਕਿਤੇ ਹੋਰ ਥੇ ਆਸ਼ਰਮਾਂ ਦੇ ਦੀਵਾਨ ਤੋਂ ਪਹਿਲੇ ਡੇਰਾ ਹੋ ਜਾਣਾ, ਇਸ ਤਰ੍ਹਾਂ ਕਥਾ ਕੀਰਤਨ ਮੰਗਲ ਚਾਰ ਆਉਂਦੇ ਰਹਿਣਾ। ਜਿਉਂ ਜਿਉਂ ਖਬਰ ਧੂਮੀ, ਲੋਕੀ ਅੱਗੋਂ ਆ ਕੇ ਮਿਲਦੇ, ਸਤਸੰਗ ਤੋਂ ਲਾਭ ਲੈਂਦੇ, ਸੁਖੀ ਹੋ ਕੇ ਘਰ ਹੀ ਮੁੜਦੇ। ਕੋਈ ਕੋਈ ਨਾਲ ਰਲ ਜਾਂਦਾ ਕਿ ਹਰ ਰੋਜ਼ ਦੇ ਸਤਸੰਗ ਦਾ ਆਨੰਦ ਲਵਾਂਗੇ। ਇਸ ਤਰ੍ਹਾਂ ਸਫ਼ਰ ਕਰਦੇ ਕੁਰਖੇਤਰ ਆਏ। ਇੱਥੇ ਚੰਗੇ ਟਿਕਾਣੇ ਡੇਰਾ ਕੀਤਾ, ਲੰਗਰ ਲੱਗ ਗਿਆ, ਦੀਵਾਨ ਵਾਸਤੇ ਸ਼ਾਮਿਆਨੇ ਤਣ ਗਏ, ਅੰਮ੍ਰਿਤ ਵੇਲੇ ਅਤੇ ਸੋਧਰ ਸਮੇਂ ਦੇ ਦੀਵਾਨ ਸਜਦੇ, ਕੀਰਤਨ ਹੁੰਦਾ, ਗੁਰੂ ਜੀ ਉਪਦੇਸ਼ ਦਿੰਦੇ, ਨਾਮਦਾਨ ਕਰਦੇ, ਜਗਤ ਨਿਸਤਾਰਦੇ, ਪਰਮਾਰਥ ਦੇ ਢੂੰਡਾਊ ਆਉਂਦੇ, ਵਿਚਾਰਾਂ ਕਰਦੇ, ਸੰਸੇ ਭਰਮ ਦੂਰ ਕਰਦੇ, ਸੁੱਖ ਲੈ ਕੇ ਜਾਂਦੇ। ਨਾ ਕੇਵਲ ਪਰਮਾਰਥ ਦੇ ਢੂੰਡਾਊ ਲੋਕ ਆਉਂਦੇ, ਸਗੋਂ ਧਰਮਾਂ ਅਤੇ ਆਸ਼ਰਮਾਂ ਦੇ ਵੱਢ ਕੇ ਸੰਨਿਆਸੀ, ਜੋਗੀ, ਜੰਗਮ, ਤਪੇ, ਤਪੀਸ਼ਰ, ਮੁੰਨੀ, ਜੈਨੀ, ਦਿਗੰਬਰੀ, ਹੋਰ ਭੇਖਾਂ ਵਾਲੇ ਵੱਢ ਕੇ ਜੋ ਕੁਰਖੇਤਰ ਇਸ਼ਨਾਨ ਕਰਨ ਆਏ ਹੋਏ ਸਨ, ਗੁਰੂ ਨਾਨਕ ਦੀ ਗੱਦੀ ਦਾ ਮਾਲਕ ਆਇਆ ਸੁਣ ਕੇ ਆਉਂਦੇ ਅਤੇ ਕਈ ਵਿਚਾਰਾਂ ਕਰਕੇ ਸੁਖੀ ਹੁੰਦੇ। ਆਪਣੀਆਂ ਸਾਧਨਾ ਵਿੱਚ ਅਟਕੇ ਖਲੇ ਕਈ ਸਾਧਕ ਨਿਸ਼ਾ ਖਾਤਰ ਹੋ ਕੇ ਹੋਰ ਅੱਗੇ ਵੱਧਦੇ। ਗੁਰੂ ਜੀ ਗੁਰੂ ਨਾਨਕ ਸਾਹਿਬ ਵਾਂਗੂ ਸਾਧੂਆਂ, ਪੀਰਾਂ, ਧਰਮਾਂ ਦੇ ਆਗੂਆਂ ਨੂੰ ਤਾਰਦੇ, ਵਧੇਰੇ ਖੁਸ਼ ਹੁੰਦੇ, ਕਿਉਂਕਿ ਇੱਕ ਇੱਕ ਐਸੇ ਸੱਜਣ ਦੇ ਉਧਾਰ ਨਾਲ ਉਹਨਾਂ ਦੇ ਮਗਰ ਲੱਗੇ ਅਨੇਕਾਂ ਜੀਵਾਂ ਦਾ ਉਧਾਰ ਹੋ ਜਾਂਦਾ ਹੈ। ਹਰ ਭੇਖ ਅਤੇ ਹਰ ਤਰੀਕੇ ਦੇ ਸਾਧਕ ਆਪ ਜੀ ਤੋਂ ਨਾਮ ਦੀ ਮਹਿਮਾ ਸੁਣ ਕੇ ਨਾਮ ਦੇ ਉਪਾਸ਼ਕ ਅਤੇ ਪ੍ਰੇਮਾ ਭਗਤੀ ਦੇ ਧਾਰਨੀ ਹੋ ਜਾਂਦੇ। ਇਸ ਪ੍ਰਕਾਰ ਦਾ ਪ੍ਰਚਾਰ ਕਰਦੇ ਆਪ ਜੀ ਅੱਗੇ ਟੁਰ ਪਏ। ਗੁਰੂ ਜੀ ਗਏ ਹੀ ਲੋਕਾਂ ਦੇ ਉਧਾਰ ਵਾਸਤੇ ਸਨ, ਜੈਸਾ ਕਿ ਚੌਥੇ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਵਿੱਚ ਦੱਸਿਆ ਹੈ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ। ਕੁਰਖੇਤਰ ਕੁਛ ਚਿਰ ਰਹਿ ਕੇ ਸਤਿਗੁਰੂ ਜੀ ਸਿੱਖ ਸੰਗਤਾਂ ਸਣੇ ਕੂਚ ਕਰਕੇ ਹੁਣ ਕੁਰਖੇਤਰ ਤੋਂ ਜਮਨਾ ਆਏ। ਜਮਨਾ ਕਿਨਾਰੇ ਡੇਰਾ ਪਾ ਦਿੱਤਾ। ਇੱਕ ਦਿਨ ਰਾਤ ਟਿੱਕੇ ਨਾਮਦਾਨ ਦਾ ਪ੍ਰਵਾਹ ਚੱਲਿਆ। ਹੁਣ ਜਮੁਨਾ ਤੋਂ ਪਾਰ ਆਉਣਾ ਸੀ। ਇੱਥੇ ਬੇੜੀਆਂ ਦਾ ਪੁਲ ਸੀ, ਇਸ ਦੇ ਸਿਰੇ 'ਤੇ ਮਹਿਸੂਲੀਆਂ ਦੀ ਚੌਕੀ ਸੀ ਜਿਨ੍ਹਾਂ ਪਾਸ ਠੇਕਾ ਹੁੰਦਾ ਸੀ। ਮਹਿਸੂਲੀਏ ਗੁਰੂ ਕਾ ਦਰਸ਼ਨ ਕਰਕੇ ਅਤੇ ਦੀਵਾਨ ਵਿੱਚ ਸਤਸੰਗ ਕਰਕੇ ਨਿਹਾਲ ਹੋ ਗਏ। ਉਹ ਸਾਰੇ ਭੇਟਾ ਲੈ ਕੇ ਚਰਨੀ ਆ ਪਏ। ਅਗਲੇ ਦਿਨ ਗੁਰੂ ਜੀ ਨੂੰ ਮਹਿਸੂਲੀਆਂ ਨੇ ਬਿਨਾਂ ਕੋਈ ਮਹਿਸੂਲ ਲਏ ਦੇ ਪਾਰ ਕਰ ਦਿੱਤਾ। ਜਿਸ ਜਿਸ ਨੇ ਗੁਰੂ ਕਾ ਨਾਮ ਲਿਆ ਉਹ ਸਾਰੇ ਮਹਿਸੂਲੀਆਂ ਨੇ ਸਿੰਧੀ ਯਾਨੀ ਮੁਫਤ ਪਾਰ ਲੰਘ ਜਾਣ ਦਿੱਤੇ। ਜਮੁਨਾ ਪਾਰ ਉਹ ਸਨੇ ਸਨੇ ਸਫ਼ਰ ਕਰਦੇ, ਦੀਵਾਨ ਲਾਉਂਦੇ, ਸ਼ਬਦ ਸੁਹੇਲਾ ਸੁਣਾਉਂਦੇ ਸਤਿਗੁਰੂ ਜੀ ਗੰਗਾ ਦੇ ਨੇੜੇ ਆ ਗਏ, ਜਿੱਥੇ ਕਿ ਮਹਿਸੂਲੀਆਂ ਦੀ ਹੋਰ ਚੌਕੀ ਸੀ। ਇਹਨਾਂ ਮਹਿਸੂਲੀਆਂ ਨੇ ਵੀ ਮਹਿਸੂਲ ਨਾ ਲਿਆ। ਇਹਨਾਂ ਦਾ ਆਸ਼ਾ ਤਾਂ ਗੁਰੂ ਅਤੇ ਗੁਰੂ ਦੇ ਨਾਲ ਦੀ ਸੰਗਤ ਨੂੰ ਮਹਿਸੂਲ ਤੋਂ ਬਰੀ ਰੱਖਣ ਦਾ ਸੀ, ਪਰ ਉੱਥੇ ਤਾਂ ਜਦ ਗੁਰੂ ਜੀ ਦੀ ਸੰਗਤ ਲੰਘ ਗਈ ਲੋਕ ਮੁੱਕੇ ਨਾ, ਕਿਉਂਕਿ ਜਿਹੜਾ ਆਵੇ ਧੰਨ ਗੁਰੂ ਅਮਰਦਾਸ ਕਹਿੰਦਾ ਲੰਘ ਜਾਵੇ। ਮਹਿਸੂਲੀਆਂ ਦੀ ਸਿਆਣਪ ਕੋਈ ਕੰਮ ਨਾ ਆਈ। ਛੇਕੜੋ ਆਪਣੀਆਂ ਗੋਲਕਾਂ ਖਾਲੀ ਛੱਡ ਕੇ ਮਹਿਸੂਲ ਦੇ ਅੱਡੇ ਤੋਂ ਉੱਠ ਗਏ ਕਿ ਅੱਜ ਦਾ ਦਿਨ ਸਾਰੇ ਲੋਕੀ ਗੁਰੂ ਕਾ ਸਦਕਾ ਮਹਿਸੂਲ ਤੋਂ ਬਿਨਾਂ ਹੀ ਲੰਘ ਜਾਣ। ਸਤਿਗੁਰੂ ਜੀ ਹੁਣ ਹਰਿਦੁਆਰ ਆ ਗਏ ਸਨ। ਇਸ਼ਨਾਨ ਕਰਕੇ ਜਿੱਥੇ ਡੇਰਾ ਕੀਤਾ ਉਹ ਥਾਂ ਗੰਗਾ ਕਿਨਾਰੇ ਕਨਖਲ ਵਿੱਚ ਹੈ। ਇਸ ਥਾਂ ਇੱਕ ਸੋਹਣਾ ਗੁਰਦੁਆਰਾ ਸਤੀ ਘਾਟ 'ਤੇ ਹੁਣ ਤੱਕ ਵਿਦਮਾਨ ਹੈ। ਇੱਥੋਂ ਵੀ ਉਹ ਅੰਮ੍ਰਿਤ ਵੇਲੇ ਦਾ ਦੀਵਾਨ ਸਜਣਾ, ਫਿਰ ਆਏ ਲੋਕਾਂ ਨਾਲ ਮੇਲ ਜੋਲ, ਫਿਰ ਲੰਗਰ, ਦੁਪਹਿਰੇ ਆਰਾਮ, ਦੁਪਹਿਰ ਢਾਲੀ 'ਤੇ ਆਏ ਗਏ ਨਾਲ ਗੋਸ਼ਟ ਵਿਚਾਰ, ਸੰਝਾ ਨੂੰ ਫਿਰ ਸੋਦਰ ਦੇ ਦੀਵਾਨ ਸਜਣੇ, ਨਾਮ ਬਾਣੀ ਦਾ ਪ੍ਰਚਾਰ ਹੋਣਾ। ਇਸ ਪ੍ਰਚਾਰ ਦਾ ਬੜਾ ਅਸਰ ਹੋਇਆ। ਨਗਰ ਦੇ ਦੁਕਾਨਦਾਰ, ਸ਼ਾਹੂਕਾਰ ਅਤੇ ਹੋਰ ਵੱਡੇ ਵੱਡੇ ਲੋਕ ਲੱਗੇ ਦਰਸ਼ਨ ਕਰਨ ਆਉਣ, ਸਤਸੰਗ ਕਰਨ 'ਤੇ ਜੋ ਲੋਕ ਸੰਸੇ ਲੈ ਕੇ ਆਉਣ ਸੁਨਿਵਿਰਤ ਕਰਕੇ ਜਾਣ। ਇਹਨਾਂ ਲੋਕਾਂ ਨੂੰ ਨਿਸ਼ਾ ਹੋ ਗਈ ਕਿ ਆਪ ਕਲਯੁੱਗ ਦਾ ਅਵਤਾਰ ਹੋ ਕੇ ਆਏ ਹਨ। ਆਪ ਜੀ ਤੋਂ ਨਾਮਦਾਨ ਲੈ ਕੇ ਲੱਗੇ ਕਿਰਤਾਰਥ ਹੋਣ, ਪਾਪਾਂ ਤੋਂ ਛੁਟਕਾਰਾ, ਪੰਜਾਂ ਵਿਕਾਰਾਂ ਦੀਆਂ ਰੁਚੀਆਂ ਤੋਂ ਖਲਾਸੀ ਪਾ ਪਾ ਲੋਕ ਧਰਮੀ ਬਣ ਗਏ। ਇਸੇ ਕਰਕੇ ਉਸੇ ਟਿਕਾਣੇ ਸਤੀ ਘਾਟ 'ਤੇ ਗੁਰਦੁਆਰਾ ਬਣ ਗਿਆ ਜੋ ਹੁਣ ਤੱਕ ਕਾਇਮ ਹੈ। ਕੁਛ ਚਿਰ ਇੱਥੇ ਰਹਿ ਕੇ ਅਤੇ ਪ੍ਰਚਾਰ ਕਰਕੇ ਗੁਰੂ ਜੀ ਦੇਸ਼ ਨੂੰ ਮੁੜ ਪਏ। ਕਨਖਲ ਤੋਂ ਤੁਰ ਕੇ ਗੁਰੂ ਜੀ ਦਾ ਰਸਤੇ ਵਿੱਚ ਇੱਕ ਦਿਨ ਉਸ ਗਿਰਾਂ ਪੜਾ ਪਿਆ ਜਿੱਥੇ ਕਿ ਇੱਕ ਸਮੁੰਦਰੀਕ ਦੇ ਵਾਕਫ ਬ੍ਰਾਹਮਣ ਨੇ ਕਦੇ ਚਰਨਾਂ ਵਿੱਚ ਪਦਮ ਰੇਖਾ ਦੇਖ ਕੇ ਕਿਹਾ ਸੀ ਕਿ ਆਪ ਚੱਕਰਵਰਤੀ ਰਾਜਾ ਬੜੇ ਪ੍ਰਤਾਪਸ਼ੀਲ ਅਵਤਾਰ ਹੋਣੇ ਚਾਹੀਦੇ ਹੋ, ਨਹੀਂ ਪ੍ਰਗਟੇ ਤਾਂ ਪ੍ਰਗਟੋਗੇ। ਬ੍ਰਾਹਮਣ ਨੇ ਆਪ ਦਾ ਡੇਰਾ ਦੇਖ ਕੇ ਥਉ ਪੁੱਛਿਆ ਤਾਂ ਦਰਸ਼ਨ ਨੂੰ ਆਇਆ। ਦੁਆਲੀ ਸਿਆਣ ਦੇ ਬਾਅਦ ਬ੍ਰਾਹਮਣ ਨੇ ਦਾਨ ਮੰਗਿਆ। ਗੁਰੂ ਜੀ ਨੇ ਫੁਰਮਾਇਆ, ਜੇ ਦੁਨੀਆਂ ਦੇ ਪਦਾਰਥਾਂ ਦੀ ਲੋੜ ਹੈ ਤਾਂ ਦੱਸ, ਜੇ ਕਲਿਆਣ ਦੀ ਲੋੜ ਹੈ ਤਾਂ ਉਹ ਦੱਸ, ਜਿਹੜੀ ਕਹੇ ਤੈਨੂੰ ਦੇ ਦੇਵੀਏ। ਬ੍ਰਾਹਮਣ ਜਿਸ ਦਾ ਨਾਂ ਦੁਰਗਾ ਲਿਖਿਆ ਹੈ ਬਹੁਤ ਚਤੁਰ ਸੀ, ਦੋਹਾਂ ਦਾਨਾਂ ਲਈ ਉਮਲਿਆ ਅਤੇ ਹੱਥ ਜੋੜ ਕੇ ਅਰਜ਼ ਕੀਤੀ। ਉਸ ਨਾਮ ਦੇਹ ਧਨ ਦੇਹ ਨਾ ਜਨ ਕੋ, ਤਨ ਬਿਹੀਨ ਜਨ ਜਗ ਨਾ ਸੁਹਾਏ, ਜੇ ਤਨ ਦੇਹ ਨਾਮ ਨਹਿ ਦੇਵੇਂ, ਨਾਮ ਬਿਨਾ ਜਨ ਜਮਪੁਰ ਜਾਏ। ਤੁਮ ਪੈ ਕਹੀਂ ਨਹੀਂ ਬਨ ਆਵੈ, ਜਿਉਂ ਪਾਵੈ ਤਿਉਂ ਬਨਤ ਬਨਾਏ, ਗੁਰੂ ਅਮਰਦਾਸ ਤੇ ਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਜੀ ਬ੍ਰਾਹਮਣ ਦੀ ਚਤਰਾਈ 'ਤੇ ਪ੍ਰਸੰਨ ਹੋ ਗਏ ਅਤੇ ਕਹਿਓ ਬਾਗ ਦੋਨੋ ਤੁਮ ਲੇਵੋ, ਪ੍ਰਾਪਤ ਹੋਏ ਸੁਖ ਅਵਹ ਅਛੇ ਹੋ, ਜਬ ਲੋ ਜੀਵੋ ਧਨ ਬੋ ਪਾਵੋ, ਸਿਮਰੋ ਸਤ ਨਾਮ ਲਿਵ ਲਾਵੋ, ਅੰਤ ਸਮੇਂ ਜਮਨਹ ਦਰਸੈ ਹੋ, ਪੁੰਨਵਾਨ ਕੇ ਲੋਕ ਸਿਦੈ ਹੋ ਸੂਰਜ ਪ੍ਰਕਾਸ਼। ਇਸ ਪ੍ਰਕਾਰ ਕਈ ਮਹੀਨੇ ਪ੍ਰਚਾਰ ਕਰਕੇ ਸਤਿਗੁਰੂ ਜੀ ਹਰ ਥਾਂ ਜਿੱਥੇ ਠਹਿਰਦੇ ਨਾਮ ਬਾਣੀ ਦਾ ਦਾਨ ਦੇਣ ਦੇ ਵਾਪਸ ਗੋਇੰਦਵਾਲ ਆ ਗਏ। ਸੂਚਨਾ, ਇਤਿਹਾਸਕ ਪਹਿਲੂ, ਇਸ ਯਾਤਰਾ ਦਾ ਹਾਲ ਸਭ ਤੋਂ ਪੁਰਾਣਾ ਗੁਰੂ ਰਾਮਦਾਸ ਜੀ ਦਾ ਆਪਣਾ ਲਿਖਿਆ ਮਿਲਦਾ ਹੈ। ਤੁਖਾਰੀ ਮਹੱਲਾ ਚੌਥਾ। ਨਾਵਣ ਪੁਰਬ ਅਪੀਜ ਗੁਰ ਸਤਿਗੁਰ ਦਰਸ ਪਇਆ, ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ, ਗੁਰਦਰਸ ਪਾਇਆ ਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ, ਜਨਮ ਮਰਨ ਦੁਖਿਨ ਮੈਂ ਬਿਨਸੈ ਹਰ ਪਾਇਆ ਪ੍ਰਭ ਅਵਨਾਸੀ, ਹਰ ਆਪ ਕਰਤੈ ਪੁਰਬ ਕੀਆ ਸਤਿਗੁਰੂ ਕੁਲ ਖੇਤ ਨਾਵਣ ਗਇਆ, ਨਾਵਣ ਪੁਰਬ ਅਬੀਚ ਗੁਰ ਸਤਿਗੁਰ ਦਰਸ ਪਇਆ, ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿੱਖਾ, ਅਨਦਿਨ ਭਗਤ ਬਣੀ ਖਿਨ ਖਿਨ ਨਿਮਖ ਵਿਖਾ, ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ, ਜਿਨ ਦਰਸ ਸਤਿਗੁਰ ਗੁਰੂ ਕੀਆ ਤਿਨ ਆਪ ਹਰ ਮੇ ਲਾਇਆ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਣ ਅਰਥਾ, ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿੱਖਾ, ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ, ਖਬਰ ਭਈ ਸੰਸਾਰ ਆਏ ਤ੍ਰੈ ਲੋਆ, ਦੇਖਣ ਆਏ ਤੀਨ ਲੋਕ ਸੁਰ ਨਰ ਮੁੰਜਨ ਸਭ ਆਇਆ, ਜਿਨ ਪਰਸਿਆ ਗੁਰ ਸਤਿਗੁਰ ਪੂਰਾ ਤਿਨਕੇ ਕਿਲ ਵਿਖ ਨਾਸ ਗਵਾਇਆ, ਜੋਗੀ ਦਿਗੰਬਰ ਸੰਨਿਆਸੀ ਖੜ ਦਰਸ਼ਨ ਕਰ ਗਏ ਗੋਸ਼ ਟੋਆ, ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ, ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ, ਜਾਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦਿਆ, ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਤੇ ਆਇਆ, ਗੁਰਬਚਨ ਮਾਰਗ ਜੋ ਪੰਚਾਲੇ ਤਿਨ ਜਮ ਜਾਗਾਤੀ ਨੇੜ ਨਾ ਆਇਆ, ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਏ ਲਈਏ ਸਭ ਛੁਟਕ ਗਿਆ, ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ, ਤ੍ਰਿਤੀਆ ਆਏ ਸੁਰਸਰੀ ਤੈਂ ਕੌਤਕ ਚਲਤ ਪਇਆ, ਸਭ ਮੋਈ ਦੇਖ ਦਰਸ਼ਨ ਗੁਰਸੰਤ ਕਿਨੈ ਆੜ ਨਾ ਦਾਮ ਲਿਆ, ਆੜ ਦਾਮ ਕਿਛ ਪਇਆ ਨਾ ਬੋਲਕ ਜਾਗਾਤੀਆ, ਮੋਹਣ ਮੁੰਦਣ ਪਈ ਭਾਈ ਹਮ ਕਰੇ ਕਿਆ ਕਿਸ ਪਾਸ ਮੰਗੈ, ਸਭ ਭਾਗ ਸਤਿਗੁਰ ਪਿੱਛੇ ਪਈ, ਜਾਗਾਤੀਆ ਉਪਾਉ ਸਿਆਣਪ ਕਰ ਵਿਚਾਰ ਡਿੱਠਾ, ਪਨ ਬੋਲ ਕਾ ਸਭ ਉੱਠ ਗਿਆ, ਤ੍ਰਿਤੀਆ ਆਏ ਸੁਰਸੁਰੀ ਤੈਂ ਕੌਤਕ ਚਲਤ ਪਇਆ, ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਈ, ਗੁਰ ਸਤਿਗੁਰ ਗੁਰ ਗੋਬਿੰਦ ਪੁੱਛ ਸਿਮਰਤ ਕੀਤਾ ਸਹੀ, ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ, ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਤੇ ਆਇਆ, ਦੇਹੀ ਨਗਰੀ ਕੋਟ ਪੰਚ ਚੋਰ ਵਟਵਾਰੇ ਤਿਨਕਾ ਥਾਉਂ ਥਿਉ ਗਵਾਇਆ, ਕੀਰਤਨ ਪੁਰਾਣ ਨਿਤ ਪੁੰਨ ਹੋਵੇ ਗੁਰਬਚਨ ਨਾਨਕ ਹਰ ਭਗਤ ਲਹੀ, ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਈ। ਹੋਰ ਇਤਿਹਾਸਕ ਖੋਜ ਇਸ ਪ੍ਰਕਾਰ ਹੈ ਕਿ ਉੱਪਰਲੇ ਸ਼ਬਦ ਤੋਂ ਪਤਾ ਲੱਗਾ ਕਿ ਆਪ ਜੀ ਅਪੀਜ ਅਰਥਾਤ ਅਭਿਜਤ ਪੁਰਬ ਉੱਤੇ ਜੋ ਮੇਲਾ ਲੱਗਦਾ ਸੀ ਉਸ ਸਮੇਂ ਕੁਰਖੇਤਰ ਗਏ ਸਨ। ਇਹ ਇੱਕ ਲਗਨ ਹੈ ਜਿਸ ਵਿੱਚ ਸ਼ਤਰੂ 'ਤੇ ਵਾਰ ਕਰਨਾ ਫਤਿਹ ਲਿਆਉਂਦਾ ਦਸੀਂਦਾ ਹੈ। ਸਮਰ ਟੋਲੀਏ ਤਾਂ ਬੰਸਾਵਲੀ ਨਾਮੇ ਵਿੱਚ 1674 ਬਿਕਰਮੀ ਅਤੇ ਤਵਾਰੀ ਖਾਲਸਾ ਵਿੱਚ 1615 ਬਿਕਰਮੀ ਲਿਖਿਆ ਮਿਲਦਾ ਹੈ। ਤਵਾਰੀ ਖਾਲਸਾ ਮੁਜਬ ਸ੍ਰੀ ਜੇਠਾ ਜੀ ਅਰਥਾਤ ਸ੍ਰੀ ਗੁਰੂ ਰਾਮਦਾਸ ਜੀ ਤਦ ਨਾਲ ਗਏ ਸਨ, ਪਰ ਸੂਰਜ ਪ੍ਰਕਾਸ਼ ਮੁਜਬ ਸ੍ਰੀ ਜੇਠਾ ਜੀ ਗੋਇੰਦਵਾਲ ਰਹੇ ਅਤੇ ਪਿੱਛੋਂ ਦਾ ਸਾਰਾ ਕੰਮ ਸੰਭਾਲਦੇ ਰਹੇ। ਸਵਾਨਾਏ ਉਮਰੀ ਪਾਤਸ਼ਾਹੀ ਤੀਜੇ ਵਿੱਚ ਲਿਖਿਆ ਹੈ ਕਿ ਪਹਿਲੀ ਮੰਜ਼ਿਲ ਗੋਇੰਦਵਾਲੋਂ ਟੁਰ ਕੇ ਉੱਥੇ ਹੋਈ ਸੀ ਜਿੱਥੋਂ ਕੋ ਮਗਰੋਂ ਜਹਾਂਗੀਰ ਦੇ ਸਮੇਂ ਨੂਰ ਜਹਾਂ ਦੀ ਸਰਾਂ ਬਣਨ ਕਰਕੇ ਨਾਂ ਨੂਰ ਮਹਿਲ ਪਿਆ ਸੀ। ਕੁਰਖੇਤਰ ਪਹੁੰਚ ਕੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਭੋਏ ਡੇਰਾ ਕੀਤਾ ਸੀ। ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਸਨੇਹਾ ਤੀਰਥ 'ਤੇ ਠਹਿਰੇ ਸਨ। ਤੀਰਥ ਯਾਤਰਾ ਨੂੰ ਜਾਣ ਦਾ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਦੱਸਿਆ ਹੈ ਕਿ ਸਭ ਲੋਕਾਂ ਦੇ ਉਧਾਰ ਵਾਸਤੇ ਗਏ, ਯਥਾ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਣ ਅਰਥਾ। ਦੂਸਰੀ ਸਾਖ ਹੈ ਮਹਿਮਾ ਪ੍ਰਕਾਸ਼ ਵਾਰਤਕ ਦੀ, ਉੱਥੇ ਲਿਖਿਆ ਹੈ ਸ੍ਰੀ ਸਤਿਗੁਰੂ ਸਾਹਿਬ ਦਿਆਲ ਮੂਰਤੀ ਪਰਉਪਕਾਰ ਕੇ ਨਿਮਿਤ ਹਰਦੁਆਰ ਕੇ ਜਾਣੇ ਕੋ ਤਿਆਰੀ ਕਰੀ। ਮਹਿਮਾ ਪ੍ਰਕਾਸ਼ ਛੰਦਾਬੰਦੀ ਵਿੱਚ ਵੀ ਲਿਖਿਆ ਹੈ ਆਗੇ ਸਾਖੀ ਸਤਿਗੁਰੂ ਜੀ ਕੇ ਤੀਰਥ ਯਾਤਰਾ ਕੀ ਸੰਸਾਰ ਉਦਰਣ ਕੇ ਨਿਮਿਤ ਔਰ ਸਭ ਕੋ ਪ੍ਰੀਤ ਪ੍ਰਤਿਗਿਆ ਦੇਣੇ ਕੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਤੀਰਥਾਂ ਵਿੱਚ ਲੋਕਾਂ ਦੇ ਪਾਪਾਂ ਦੀ ਪਈ ਮੈਲ ਦੇ ਕਾਰਨ ਤੀਰਥਾਂ ਦੀ ਆਰਾਧਨਾ 'ਤੇ ਗੁਰੂ ਜੀ ਨੇ ਜੋ ਆਪ ਮਹਾਨ ਤੀਰਥ ਸਨ ਤੁਰੇ। ਇਹਨਾਂ ਸ਼ਹਾਦਤਾਂ ਤੋਂ ਪਤਾ ਲੱਗਦਾ ਹੈ ਕਿ ਜੋ ਹੋਰ ਕਾਰਨ ਦੱਸਦੇ ਹਨ, ਮਸਲਨ ਇਹ ਕਿ ਅਕਬਰ ਪਾਤਸ਼ਾਹ ਨੇ ਗੁਰੂ ਜੀ ਨੂੰ ਕਿਹਾ ਸੀ ਕਿ ਹਿੰਦੂਆਂ ਨੂੰ ਤਸੱਲੀ ਦੇਣ ਲਈ ਤੀਰਥਾਂ 'ਤੇ ਜਾਓ ਆਦਿ ਦਰੁਸਤ ਨਹੀਂ ਹਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।